ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ।
ਜਵਾਬ ਦਿੱਤਾ ਪਰਦੇ ਵਿੱਚ ਕਰ ਜੀ ਦੇ ਆਸਮਾਨ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تانوں دساں گی کہ بچیاں دی نشو نما دے لئی گھریلو تعلقات کس قدر اہمیت رکھدے نے۔ ساتھیو، اسیں ویکھنے آں کہ بچیاں دی نشو نما تے گھریلو تعلقات دو الگ الگ موضوع نے، مگر اے اس طرح آپس چ جڑے ہوئے نے کہ انہاں نوں ایک دوسرے تو الگ نہیں کیتا جا سکتا، بلکہ اے کیا جا سکتا ہے کہ انہاں دونوں مضموناں چ چولی دامن دا ساتھ ہے، کیونکہ نشو نما دے مضمون چ بچے دے وجود چ آن تو لے کے ان دی زندگی دے آخری لمحے تک دے تمام مراحل چ ان دی جسمانی تے نفسیاتی ضروریات تے خصوصیات دے بارے معلومات شامل ہوندی ہے۔ سو اس لئی یاد رکھو کہ بچے دا ماحول ان دی نشو نما تے انتہائی اثر انداز ہوندا ہے، کیونکہ کار بچے دی زندگی دا پہلا تے اہم ترین ماحول ہوندا ہے۔ اس لئی بچیاں دے رویے تے انہاں دی شخصیت نوں صحیح طور تے سمجھن دے لئی ان دے کار دے ماحول تے کار چ رہن والے لوکاں دے باہمی تعلقات نوں جاننا وی ضروری ہے، جڑی کہ ان دی شخصیت دی بنیاد ہوندے نے تے ان دی آن والی زندگی دی تعمیر کردے نے۔ ساتھیو، اس حقیقت تو ہر شخص واقف ہے کہ بچے دی زندگی دے پہلے کچھ سال ان دی شخصیت دی نشونما چ بہت ہی اہم ہوندے نے۔ اس عرصے چ بچہ مکمل طور تے اپنے والدین تے اپنے کار تو ہی وابستہ ہوندا ہے۔ اے ابتدائی چند سال بچے دی شخصیت دے لئی بنیاد فراہم کردے نے۔ اس دوران چ بچہ جو کچھ سیکھدا ہے عموماً وہ زندگی بھر ان دی شخصیت دا حصہ بنیا رہندا ہے۔ بچے دی شخصیت دی نشونما چ کار دا ماحول ہی نمایاں کردار ادا کردا ہے۔ کار آرام، سکون تے پناہ دی علامت ہوندا ہے۔ گھرانہ چونکہ والدین تے بچیاں تے مشتمل ہوندا ہے، اس لئی ایتھے جو کچھ بھی ہوندا ہے وہ مشترکہ ہوندا ہے۔ گھریلو کام کاج، گھریلو ذمہ داریاں، گھریلو اخراجات، گھریلو خوشیاں تے گھریلو غم، انہاں سب دا کار والیاں نوں سامنا کرنا پیندا ہے۔ ساتھیو، کار دے افراد یعنی کہ میاں بیوی، والدین، بچے تے آپس چ بھین بھراواں دے باہمی تعلقات بہت ہی مضبوط ہونے چاہیدے نے، کیونکہ ایہی لوگ کار دے ماحول نوں بناندے نے تے کار دے ہر فرد دی شخصیت نوں متاثر وی کردے نے۔ ساتھیو، جس ماحول چ بچے دی تربیت ہوندی ہے ان دی شخصیت اسی طرح دی ہی بندی ہے۔ بچے دا رویہ تے ان دی زندگی دا طرز عمل ان دے گھریلو ماحول دی عکاسی کردا ہے۔ مختصر ہے کہ کار ایک ایسی جگہ ہوندا ہے جتھے بچے دی شخصیت تے جسمانی ضروریات پوریاں ہوندیاں نے۔ اونوں خوراک، پناہ تے ان دیاں دوسریاں ضرورتاں دے علاوہ اونوں پیار تے ذہنی سکون وی فراہم ہوندا ہے۔ ਇੱਥੋਂ ਹੀ ਬੱਚੇ ਜ਼ਿੰਦਗੀ ਦੇ ਬਾਰੇ 'ਚ ਜਾਣਨਾ ਸ਼ੁਰੂ ਕਰਦੇ ਨੇ। ਬੱਚੇ ਦਾ ਕਾਰ ਹੀ ਉਹਦਾ ਪਹਿਲਾ ਸਕੂਲ ਹੁੰਦਾ ਹੈ, ਜਿੱਥੇ ਉਹਨੂੰ ਇਸ ਦੁਨੀਆ ਦੇ ਬਾਰੇ 'ਚ ਅਤੇ ਖੁਦ ਆਪਣੀ ਜ਼ਾਤ ਦੇ ਬਾਰੇ 'ਚ ਮਾਲੂਮਾਤ ਹਾਸਿਲ ਹੋਣੀਆਂ ਸ਼ੁਰੂ ਹੁੰਦੀਆਂ ਨੇ। ਕਾਰ ਹੀ ਬੱਚੇ ਦਾ ਪਹਿਲਾ ਅਤੇ ਮੁਸਤਕਿਲ ਤਜਰਬਾਗਾਹ ਹੁੰਦਾ ਹੈ, ਜਿੱਥੇ ਉਹਨੂੰ ਜ਼ਾਤੀ ਤਜਰਬਾਤ ਵੀ ਹਾਸਿਲ ਹੁੰਦੇ ਨੇ ਅਤੇ ਉਹਨਾਂ ਨੂੰ ਵਾਲਦੈਨ ਦੀ ਤਰਫੋਂ ਰਹਿਨੁਮਾਈ ਵੀ ਮਿਲਦੀ ਹੈ, ਜਿਹਦੀ ਰੋਸ਼ਨੀ 'ਚ ਉਹ ਦੁਨੀਆ 'ਚ ਰਹਿਣ ਸਹਿਣ ਦੇ ਤਰੀਕਿਆਂ ਤੋਂ ਅਗਾਹੀ ਹਾਸਿਲ ਕਰਦੇ ਨੇ। ਸਾਥੀਓ, ਯਾਦ ਰੱਖੋ ਕਿ ਕਾਰ ਇੱਕ ਐਸਾ ਮਕਾਮ ਹੁੰਦਾ ਹੈ ਜਿੱਥੇ ਦਿਨ ਭਰ ਦੇ ਕੰਮਾਂ ਤੋਂ ਥੱਕ ਹਾਰ ਕੇ ਬੱਚਾ ਆਰਾਮ ਅਤੇ ਸਕੂਨ ਹਾਸਿਲ ਕਰਦਾ ਹੈ, ਤਾਂ ਕਿ ਉਹ ਅਗਲੇ ਦਿਨ ਦੇ ਲਈ ਤਾਜ਼ਾ ਦਮ ਹੋ ਸਕੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚੇ ਦੀ ਨਸ਼ੋ ਨੁਮਾ ਅਤੇ ਉਹਦੇ ਕਾਰ ਦੇ ਬਾਹਮੀ ਤਾਲੁਕਾਤ ਦਾ ਬਹੁਤ ਹੀ ਗਹਿਰਾ ਅਸਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਐਸੇ ਵਾਲਦੈਨ ਜਿਹੜੇ ਬੱਚੇ ਨੂੰ ਜ਼ਰੂਰਤ ਤੋਂ ਜ਼ਿਆਦਾ ਪਿਆਰ ਦਿੰਦੇ ਨੇ ਅਤੇ ਨਿਹਾਇਤ ਹਿਫਾਜ਼ਤ ਅਤੇ ਅਹਿਤਿਆਤ ਨਾਲ ਪਰਵਰਿਸ਼ ਕਰਦੇ ਨੇ, ਉਹ ਬੱਚਿਆਂ ਨੂੰ ਨਫਸਿਆਤੀ ਤੌਰ 'ਤੇ ਮੁਹਤਾਜ ਬਣਾ ਦਿੰਦੇ ਨੇ। ਮਗਰ ਖਿਆਲ ਕੀਤਾ ਜਾਂਦਾ ਹੈ ਕਿ ਸਖ਼ਤ ਗੀਰ ਵਾਲਦੈਨ ਵੀ ਬੱਚਿਆਂ ਨੂੰ ਗੁਸਤਾਖ, ਬਾਗੀ, ਝਗੜਾਲੂ ਅਤੇ ਲੜਾਕਾ ਬਣਾ ਦਿੰਦੇ ਨੇ। ਬਚਪਨ 'ਚ ਵਾਲਦੈਨ 'ਚੋਂ ਕੋਈ ਇੱਕ ਜੁਦਾ ਹੋ ਜਾਏ ਅਤੇ ਬੱਚੇ ਅਫਸੁਰਦਗੀ ਦਾ ਸ਼ਿਕਾਰ ਹੋ ਜਾਂਦੇ ਨੇ। ਐਸੇ ਕਾਰ ਜਿੱਥੇ ਤਾਲੁਕਾਤ 'ਚ ਕਸ਼ੀਦਗੀ ਅਤੇ ਪਰੇਸ਼ਾਨੀ ਹੋਏ, ਉੱਥੇ ਪਰਵਰਿਸ਼ ਪਾਉਣ ਵਾਲੇ ਬੱਚੇ ਬੇਹੱਦ ਜਜ਼ਬਾਤੀ ਹੁੰਦੇ ਨੇ ਅਤੇ ਬੇਕਾਬੂ ਹੋ ਕੇ ਫੌਰੀ ਤੌਰ 'ਤੇ ਆਪਣੇ ਜਜ਼ਬਾਤ ਦਾ ਇਜ਼ਹਾਰ ਕਰਦੇ ਨੇ। ਇਸ ਤੋਂ ਇਲਾਵਾ ਘਰੇਲੂ ਹਾਲਾਤ ਅਗਰ ਪਰੇਸ਼ਾਨਕੁਨ ਹੋਣ ਤਾਂ ਬੱਚਿਆਂ 'ਚ ਕੁਵਤ ਇਜ਼ਹਾਰ ਦੀ ਵੀ ਕਮੀ ਹੋ ਜਾਂਦੀ ਏ, ਉਹਨਾਂ ਦੀ ਗੁਫ਼ਤਗੂ ਮੁਤਾਸਿਰ ਹੋਣ ਲੱਗਦੀ ਏ ਤੇ ਉਹ ਜ਼ਿਹਨੀ ਦਬਾਓ ਦਾ ਸ਼ਿਕਾਰ ਹੋ ਜਾਂਦੇ ਨੇ। ਐਸੀ ਸੂਰਤ ਹਾਲ 'ਚ ਅਗਰ ਕੋਈ ਬੱਚਾ ਕਿਸੇ ਮਸਲੇ ਤੋਂ ਦੁਚਾਰ ਹੋ ਜਾਏ ਤੇ ਉਹਦੇ ਮਸਾਇਲ ਦਾ ਜ਼ਿੰਮੇਦਾਰ ਕੁਨਬੇ ਦੇ ਲੋਕਾਂ ਦੇ ਤਾਲੁਕਾਤ ਨੂੰ ਠਹਿਰਾਇਆ ਜਾ ਸਕਦਾ ਏ। ਸਾਥੀਓ, ਯਾਦ ਰੱਖੋ ਕਿ ਮੀਆਂ ਬੀਵੀ 'ਚ ਅਲੈਦਗੀ ਜਾਂ ਤਲਾਕ ਦੀ ਸੂਰਤ 'ਚ ਵੀ ਬੱਚਿਆਂ ਦੇ ਮਾਸ਼ਰਤੀ ਤਾਲੁਕਾਤ ਬੁਰੀ ਤਰ੍ਹਾਂ ਮੁਤਾਸਿਰ ਹੁੰਦੇ ਨੇ, ਜਬਕਿ ਵਾਲਦੈਨ ਦੇ ਖੁਸ਼ਗਵਾਰ ਬਾਹਮੀ ਤਾਲੁਕਾਤ ਨਾਲ ਬੱਚਿਆਂ 'ਚ ਤੇ ਆਪਣੇ ਭੈਣ ਭਰਾਵਾਂ 'ਚ ਤੇ ਬਾਹਰ ਦੋਸਤਾਂ ਦੇ ਨਾਲ ਨਹਾਇਤ ਹੀ ਕਰੀਬੀ, ਹਮਦਰਦਾਨਾ ਤੇ ਖੁਸ਼ਗਵਾਰ ਤਾਲੁਕਾਤ ਬਣਦੇ ਨੇ ਤੇ ਬੱਚਿਆਂ 'ਚ ਜ਼ਾਤੀ ਇਤਮਾਦ ਵੀ ਬਹਾਲ ਹੁੰਦਾ ਏ। ਸਾਥੀਓ, ਯਾਦ ਰੱਖੋ ਕਿ ਜਿਸ ਬੱਚੇ ਨੂੰ ਘਰ 'ਚ ਪਿਆਰ ਮਿਲਦਾ ਏ, ਉਹਦੀ ਜ਼ਾਤ ਮਜ਼ਬੂਤ ਹੁੰਦੀ ਏ ਤੇ ਉਹ ਬੱਚਾ ਦੂਸਰਿਆਂ ਦੇ ਨਾਲ ਨਹਾਇਤ ਹੀ ਖੁਦ ਇਤਮਾਦੀ ਨਾਲ ਤੇ ਖੁਸ਼ਗਵਾਰ ਤਾਲੁਕਾਤ ਕਾਇਮ ਕਰਨ ਦਾ ਅਹਿਲ ਹੋ ਜਾਂਦਾ ਏ। ਜਬਕਿ ਸ਼ਫਕਤ ਤੇ ਮੁਹੱਬਤ ਦੀ ਗਰਮ ਜੋਸ਼ੀ ਤੋਂ ਮਹਿਰੂਮ ਬੱਚਿਆਂ ਦੀ ਸ਼ਖਸੀਅਤ ਅੰਦਰੋਂ ਕਮਜ਼ੋਰ ਹੋ ਜਾਂਦੀ ਏ, ਜਿਹਦੀ ਵਜ੍ਹਾ ਨਾਲ ਉਹ ਦੂਸਰਿਆਂ ਨਾਲ ਆਪਣੇ ਤਾਲੁਕਾਤ ਨੂੰ ਖੁਸ਼ਗਵਾਰ ਨਹੀਂ ਬਣਾ ਸਕਦੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਸਕੂਲ 'ਚ ਬੱਚੇ ਦੀ ਕਾਮਯਾਬੀ ਜਾਂ ਨਾਕਾਮੀ ਦਾ ਇਨਸਾਰ ਵੀ ਜ਼ਿਆਦਾਤਰ ਉਹਦੇ ਘਰੇਲੂ ਤਾਲੁਕਾਤ ਦੀ ਨੋਇਤ 'ਤੇ ਹੁੰਦਾ ਏ। ਅਗਰ ਘਰੇਲੂ ਅਫਰਾਦ ਦੇ ਤਾਲੁਕਾਤ 'ਚ ਕਸ਼ੀਦਗੀ ਹੋਏਗੀ ਤੇ ਬੱਚੇ ਦੇ ਸਕੂਲ ਦੇ ਮਾਹੌਲ 'ਚ ਉਹਦੀ ਪੜ੍ਹਾਈ ਵੀ ਮੁਤਾਸਿਰ ਹੁੰਦੀ ਏ, ਜਿਹੜੀ ਕਿ ਬੱਚੇ ਦੀ ਪਿੱਛੇ ਰਹਿ ਜਾਣ ਦੀ ਵਜ੍ਹਾ ਬਣਦੀ ਏ। ਸੋ ਇਸ ਲਈ ਇਹ ਕੋਸ਼ਿਸ਼ ਕਰੋ ਕਿ ਆਪਣੇ ਘਰ ਦੇ ਮਾਹੌਲ ਨੂੰ ਬਿਹਤਰ ਬਣਾਓ ਤਾਂ ਕਿ ਬੱਚੇ ਨਾ ਸਿਰਫ ਆਪਣੀ ਪੜ੍ਹਾਈ 'ਚ ਹੀ ਅੱਗੇ ਵਧਣ, ਬਲਕਿ ਉਹ ਮਾਸ਼ਰੇ 'ਚ ਆਪਣੇ ਤਾਲੁਕਾਤ ਨੂੰ ਮਜ਼ਬੂਤ ਬਣਾ ਸਕਣ, ਆਪਣੇ ਦੋਸਤਾਂ ਦੇ ਨਾਲ, ਆਪਣੇ ਅਹਿਲੇ ਖਾਨਾ ਦੇ ਨਾਲ ਤੇ ਆਪਣੇ ਭੈਣ ਭਰਾਵਾਂ ਦੇ ਨਾਲ ਆਪਣੇ ਤਾਲੁਕਾਤ ਨੂੰ ਬਿਹਤਰ ਬਣਾਉਣ। ਉਹਨਾਂ 'ਚ ਖੁਦ ਇਤਮਾਦੀ ਪੈਦਾ ਹੋਏ ਤੇ ਉਹ ਵੱਡੇ ਹੋ ਕੇ ਇੱਕ ਅੱਛੀ ਸ਼ਖਸੀਅਤ ਦਾ ਮਾਲਿਕ ਬਣਨ। ਸਾਥੀਓ, ਖੁਦਾਵੰਦ ਦੀ ਕਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਘਰ ਉਹ ਜਗ੍ਹਾ ਏ ਜਿੱਥੇ ਖੁਸ਼ੀ ਤੇ ਸ਼ਾਦਮਾਨੀ ਤੇ ਮੁਹੱਬਤ ਦਾ ਡੇਰਾ ਬਸੇਰਾ ਹੋਏ ਤੇ ਜਿੱਥੇ ਇਹ ਬਰਕਤਾਂ ਹੋਣਗੀਆਂ ਉੱਥੇ ਹੀ ਖੁਸ਼ੀ ਤੇ ਇਤਮਨਾਨ ਹੋਏਗਾ। ਸੋ ਇਸ ਲਈ ਸਾਨੂੰ ਇਹ ਚਾਹੀਦਾ ਏ ਕਿ ਅਸੀਂ ਆਪਣੇ ਖਾਨਦਾਨੀ ਤਾਲੁਕਾਤ ਨੂੰ ਤੇ ਆਪਣੇ ਬਾਹਮੀ ਤਾਲੁਕਾਤ ਨੂੰ ਇਸ ਕਦਰ ਮਜ਼ਬੂਤ ਬਣਾਈਏ ਕਿ ਘਰ 'ਚ ਰਹਿਣ ਵਾਲਾ ਹਰ ਸ਼ਖਸ ਆਪਣੇ ਹਰ ਦੁੱਖ ਤਕਲੀਫ ਨੂੰ ਭੁੱਲ ਕੇ ਖੁਸ਼ੀ ਨਾਲ ਜ਼ਿੰਦਗੀ ਬਸਰ ਕਰ ਸਕੇ। ਸੋ ਸਾਥੀਓ, ਮੇਰੀ ਇਹ ਦੁਆ ਏ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਤੇ ਤੁਹਾਡੇ ਖਾਨਦਾਨ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-1767-962।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾ ਦੇ ਕਲਾਮ 'ਚੋਂ ਮੁਕਾਸ਼ਵਾ ਦੀ ਕਿਤਾਬ ਦੇ ਵਸੀਲੇ ਨਾਲ ਜਹੰਨਮ ਦੇ ਬਾਰੇ ਅਸੀਂ ਜਾਣਾਂਗੇ। ਮਸੀਹ ਵਿੱਚ ਮੇਰੇ ਸਾਥੀਓ, ਕੀ ਕਦੀ ਤੁਸੀਂ ਜਹੰਨਮ ਵੇਖੀਏ, ਯਾਨੀ ਕਿ ਐਸੀ ਜਗ੍ਹਾ ਜਿੱਥੇ ਹਰ ਵੇਲੇ ਅੱਗ ਲੱਗੀ ਹੋਏ? ਯਾਦ ਰੱਖੋ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੀ ਐਸੀ ਜਗ੍ਹਾ ਹੈ ਨੇ ਜਿੱਥੇ ਹਰ ਵੇਲੇ ਧੂੰਆਂ ਹੀ ਧੂੰਆਂ ਨਿਕਲਦਾ ਰਹਿੰਦਾ ਹੈ, ਹਰ ਵੇਲੇ ਅੱਗ ਲੱਗੀ ਰਹਿੰਦੀ ਹੈ, ਤੇ ਉਹ ਜਗ੍ਹਾ ਉਹ ਹੁੰਦੀ ਏ ਜਿੱਥੇ ਕਚਰਾ ਵਗੈਰਾ ਸੁੱਟਿਆ ਜਾਂਦਾ। ਸੋ ਯਾਦ ਰੱਖੋ ਕਿ ਬਾਈਬਲ ਮੁਕੱਦਸ ਸਾਨੂੰ ਇੱਕ ਐਸੀ ਜਗ੍ਹਾ ਦੇ ਬਾਰੇ ਦੱਸ ਦਈਏ ਜਿੱਥੇ ਸਰੀਰਾਂ ਨੂੰ ਜਲਾਇਆ ਜਾਏਗਾ, ਜਿਹਨੂੰ ਅਸੀਂ ਜਹਨਮ ਵੀ ਕਹਿੰਦੇ ਹਾਂ। ਸੋ ਆਓ ਅਸੀਂ ਵੇਖੀਏ ਕਿ ਬਾਈਬਲ ਮੁਕੱਦਸ ਵਿੱਚ ਅੱਗ ਦੀ ਝੀਲ ਯਾਨੀ ਕਿ ਜਹਨਮ ਇਹਦੇ ਬਾਰੇ ਸਾਨੂੰ ਕੀ ਦੱਸਿਆ ਗਿਆ। ਖੁਦਾ ਦਾ ਕਲਾਮ ਇਸ ਗੱਲ ਨੂੰ ਕਿਵੇਂ ਬਿਆਨ ਕਰਦਾ ਹੈ? ਮੁਕਾਸ਼ਵਦ ਕਿਤਾਬ ਦੇ 20 ਬਾਬ ਦੀ 9ਵੀਂ ਆਇਤ ਵਿੱਚ ਲਿਖਿਆ ਹੈ ਕਿ ਉਹ ਸਾਰੀ ਜ਼ਮੀਨ 'ਤੇ ਫੈਲ ਜਾਣਗੀਆਂ ਅਤੇ ਮੁਕੱਦਸਾਂ ਦੀ ਲਸ਼ਕਰਗਾਹ ਅਤੇ ਅਜ਼ੀਜ਼ ਸ਼ਹਿਰ ਨੂੰ ਚਾਰੋਂ ਤਰਫੋਂ ਘੇਰ ਲੈਣਗੀਆਂ। ਪਾਕ ਕਲਾਮ ਦੇ ਪੜ੍ਹੇ ਸੁਣੇ ਜਾਣ 'ਤੇ ਖੁਦਾ ਦੀ ਬਰਕਤ ਹੋਏ, ਆਮੀਨ। ਮਸੀਹ ਵਿੱਚ ਮੇਰੇ ਸਾਥੀਓ, ਮੁਕਾਸ਼ਵਦ ਕਿਤਾਬ ਦੇ 20 ਬਾਬ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਆਸਮਾਨ ਤੋਂ ਮੁਕੱਦਸ ਸ਼ਹਿਰ ਉਤਰੇਗਾ, ਉਸ ਵੇਲੇ ਸਰੀਰ ਮੁਰਦੇ ਜੀ ਉੱਠਣਗੇ, ਸ਼ੈਤਾਨ ਤੇ ਉਹਦੇ ਪੈਰੋਕਾਰ ਮੁਕੱਦਸ ਸ਼ਹਿਰ ਤੇ ਹਮਲਾ ਕਰਨਗੇ ਤੇ ਉਸ ਵੇਲੇ ਸਰੀਰਾਂ ਨੂੰ ਅੱਗ ਜਲਾ ਦੇਵੇਗੀ ਤੇ ਇਹ ਅੱਗ ਆਸਮਾਨ ਤੋਂ ਨਾਜ਼ਲ ਹੋਏਗੀ। ਮੁਕਾਸ਼ਵਦ ਕਿਤਾਬ 20 ਬਾਬ ਦੀ 9ਵੀਂ ਆਇਤ ਵਿੱਚ ਲਿਖਿਆ ਹੈ ਕਿ ਆਸਮਾਨ ਤੋਂ ਅੱਗ ਨਾਜ਼ਲ ਹੋ ਕੇ ਉਹਨਾਂ ਨੂੰ ਖਾ ਜਾਏਗੀ ਤੇ ਮੁਕਾਸ਼ਵਦ ਕਿਤਾਬ ਦੇ 20 ਬਾਬ ਦੀ 6ਵੀਂ ਆਇਤ ਵਿੱਚ ਲਿਖਿਆ ਹੈ ਕਿ ਮੁਬਾਰਕ ਤੇ ਮੁਕੱਦਸ ਉਹ ਨੇ ਜਿਹੜੇ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਣਗੇ, ਉਹਨਾਂ 'ਤੇ ਦੂਜੀ ਮੌਤ ਦਾ ਕੋਈ ਅਸਰ ਨਹੀਂ ਹੋਏਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਗੁਨਾਹ ਦੀ ਮਜ਼ਦੂਰੀ ਮੌਤ ਹੈ ਅਤੇ ਬਾਈਬਲ ਮੁਕੱਦਸ ਜਿਹੜੀ ਮੌਤ ਤੋਂ ਸਾਨੂੰ ਬਚਾਉਣਾ ਚਾਹੁੰਦੀ ਹੈ ਉਹ ਦੂਜੀ ਮੌਤ ਹੈ ਜਿਹੜੀ ਕਿ ਲਾਨਤੀ ਮੌਤ ਹੈ ਅਤੇ ਇਸ ਲਾਨਤੀ ਮੌਤ ਨੂੰ ਯਿਸੂ ਮਸੀਹ ਨੇ ਪਹਿਲੋਂ ਹੀ ਆਪਣੇ ਉੱਤੇ ਲੈ ਲਿਆ ਤਾਂ ਕਿ ਅਸੀਂ ਉਹਦੇ ਮਾਰ ਖਾਣ ਨਾਲ ਸ਼ਿਫਾ ਪਾਈਏ, ਨਜਾਤ ਪਾਈਏ। ਸੋ ਯਾਦ ਰੱਖੋ ਕਿ ਪਹਿਲੀ ਉਹ ਮੌਤ ਹੈ ਜਿਹੜੀ ਕਿ ਜਿਸਮਾਨੀ ਮੌਤ ਹੈ, ਜਿਹੜੀ ਕਿ ਹਰ ਇਨਸਾਨ 'ਤੇ ਆਉਂਦੀ ਹੈ, ਜਿਹੜੀ ਕਿ ਕੁਦਰਤੀ ਮੌਤ ਹੈ। ਪਰ ਜਿਹੜੀ ਦੂਜੀ ਮੌਤ ਹੈ ਉਹ ਗੁਨਾਹ ਦੀ ਸਜ਼ਾ, ਜਿਹਨੂੰ ਅਸੀਂ ਗੁਨਾਹ ਦੀ ਮਜ਼ਦੂਰੀ ਕਹਿੰਦੇ ਹਾਂ, ਉਹ ਦੂਜੀ ਮੌਤ ਹੈ ਅਤੇ ਦੂਜੀ ਮੌਤ ਆਖਰੀ ਮੌਤ ਹੈ, ਇਹਦੇ ਬਾਅਦ ਕੋਈ ਜ਼ਿੰਦਗੀ ਨਹੀਂ। ਪਰ ਇਹ ਮੌਤ ਉਹਨਾਂ ਦੇ ਲਈ ਹੈ ਜਿਹੜੇ ਤੌਬਾ ਨਹੀਂ ਕਰਦੇ, ਜਿਹੜੇ ਸਰੀਰ ਨੇ, ਬਦਕਾਰ ਨੇ, ਗੁਨਾਹ ਕਰਨ ਵਾਲੇ। ਇਹ ਸ਼ੈਤਾਨ ਅਤੇ ਸਰੀਰਾਂ ਦੇ ਲਈ ਹੈ, ਸਾਡੇ ਲਈ ਨਹੀਂ ਹੈ। ਅਸੀਂ ਜਿਹੜੇ ਕਿ ਯਿਸੂ ਮਸੀਹ ਤੇ ਇਮਾਨ ਲਿਆਏ ਆ, ਬਲਕਿ ਸਾਡੇ ਲਈ ਤੇ ਨਵਾਂ ਆਸਮਾਨ ਤੇ ਨਵੀਂ ਜ਼ਮੀਨ ਬਣਾਈ ਗਈ ਹੈ, ਤਿਆਰ ਕੀਤੀ ਗਈ ਹੈ। ਮੁਕਾਸ਼ਵਦ ਕਿਤਾਬ ਦੇ 21 ਬਾਬ ਦੀ 1ਵੀਂ ਆਇਤ ਵਿੱਚ ਲਿਖਿਆ ਹੈ, ਫਿਰ ਮੈਂ ਇੱਕ ਨਵੇਂ ਆਸਮਾਨ ਤੇ ਨਵੀਂ ਜ਼ਮੀਨ ਨੂੰ ਵੇਖਣਾ ਵਾ, ਕਿਉਂਕਿ ਪਹਿਲਾਂ ਆਸਮਾਨ ਤੇ ਪਹਿਲੀ ਜ਼ਮੀਨ ਵੀ ਜਾਂਦੀ ਰਹੀ ਤੇ ਸਮੁੰਦਰ ਵੀ ਨਾ ਰਿਹਾ। ਮਸੀਹ ਵਿੱਚ ਮੇਰੇ ਸਾਥੀਓ, ਖੁਦਾ ਆਪਣੇ ਲੋਕਾਂ ਨੂੰ, ਰਾਸਤਬਾਜ਼ ਲੋਕਾਂ ਨੂੰ ਆਪਣੀ ਬਾਦਸ਼ਾਹੀ ਵਿੱਚ ਲੈ ਜਾਏਗਾ ਤੇ ਉਹ ਉਹਨਾਂ ਦੇ ਅੱਖਾਂ ਦੇ ਸਾਰੇ ਆਂਸੂ ਪਹੁੰਚ ਦੇਵੇਗਾ। ਇਹਦੇ ਬਾਅਦ ਨਾ ਮੌਤ ਹੋਏਗੀ, ਨਾ ਮਾਤਮ ਹੋਏਗਾ, ਨਾ ਆਹੋ ਨਾਲਾ, ਨਾ ਦਰਦ, ਕਿਉਂਕਿ ਪਹਿਲੀਆਂ ਛਾਵਾਂ ਖਤਮ ਹੋ ਜਾਣਗੀਆਂ। ਸੋ ਮਸੀਹ ਵਿੱਚ ਮੇਰੇ ਸਾਥੀਓ, ਜਿਹੜੀ ਦੁਨੀਆਂ ਵਿੱਚ ਅਸੀਂ ਰਹਿੰਦੇ ਹਾਂ, ਇਹ ਦੁਨੀਆਂ ਮੌਤ ਦੇ ਨਾਲ, ਮੁਸੀਬਤਾਂ ਦੇ ਨਾਲ, ਦੁੱਖ ਦਰਦ ਦੇ ਨਾਲ, ਭੁੱਖ ਪਿਆਸ ਦੇ ਨਾਲ, ਕਤਲੋ ਗਾਰਤ ਦੇ ਨਾਲ ਭਰੀ ਹੋਈ ਹੈ, ਲੜਾਈ ਝਗੜੇ ਦੇ ਨਾਲ ਭਰੀ ਹੋਈ ਹੈ। ਪਰ ਇਸ ਮਸੀਹ ਆਪਣੀ ਦੂਜੀ ਆਮਦ 'ਤੇ ਇਹਨਾਂ ਸਾਰੇ ਸ਼ੈਵਾਂ ਨੂੰ ਮਿਟਾ ਦੇਵੇਗਾ। ਸਾਥੀਓ, ਕਈ ਲੋਕ ਇਹ ਸਵਾਲ ਕਰਦੇ ਨੇ ਕਿ ਕੀ ਜਹਨਮ ਦੀ ਅੱਗ ਹਮੇਸ਼ਾ ਹਮੇਸ਼ਾ ਦੇ ਲਈ ਜਲਦੀ ਰਹੇਗੀ, ਜਿਵੇਂ ਕਿ ਇਹ ਲਿਖਿਆ ਹੋਇਆ ਕਿ ਅਬਦੁੱਲਾਬਾਦ ਕੀ ਇਸੇ ਤਰ੍ਹਾਂ ਹੈ? ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ, ਖੁਦਾਵੰਦ ਸਾਡਾ ਖੁਦਾ ਮੁਹੱਬਤ ਦਾ ਖੁਦਾ ਹੈ। ਉਹ ਨਾ ਜ਼ਾਲਮ ਹੈ ਅਤੇ ਨਾ ਹੀ ਉਹ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਕਿ ਗੁਨਾਹਗਾਰ ਹਮੇਸ਼ਾ ਹਮੇਸ਼ਾ ਦੇ ਲਈ ਜਲਦੇ ਰਹਿਣ। ਸੋ ਬੇਸ਼ੱਕ ਗੁਨਾਹ ਦੀ ਮਜ਼ਦੂਰੀ ਮੌਤ ਹੈ, ਪਰ ਅਸੀਂ ਵੇਖਦੇ ਹਾਂ ਕਿ ਜਿਵੇਂ ਹੀ ਬਦਕਾਰ ਸਰੀਰ ਗੁਨਾਹਗਾਰ ਜਲ ਜਾਣਗੇ ਅਤੇ ਉਹ ਬਸਮ ਹੋ ਜਾਣਗੇ, ਖਤਮ ਹੋ ਜਾਣਗੇ। ਸੋ ਇਸ ਲਈ ਯਾਦ ਰੱਖੋ, ਇਹ ਜਹਨਮ ਦੀ ਅੱਗ ਉਸ ਵੇਲੇ ਤੱਕ ਜਦ ਤੱਕ ਇਨਸਾਨ ਮੁਕੰਮਲ ਤੌਰ ਨਾਲ ਜਲ ਨਹੀਂ ਜਾਂਦਾ। ਜਦੋਂ ਇਨਸਾਨ ਮੁਕੰਮਲ ਤੌਰ ਨਾਲ ਜਲ ਜਾਏਗਾ, ਫਿਰ ਉਹ ਰਾਖ ਹੋ ਜਾਏਗਾ, ਸਾਹ ਹੋ ਜਾਏਗਾ। ਸਾਥੀ, ਉਹ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਹਨਮ ਦੀ ਅੱਗ ਕਦੋਂ ਸ਼ੁਰੂ ਹੋਏਗੀ ਅਤੇ ਕਿਹੜੀ ਉਹ ਜਗ੍ਹਾ ਹੋਏਗੀ ਜਿਹੜੀ ਕਿ ਜਹਨਮ ਕਹਿਲਾਏਗੀ? ਇਸ ਅੱਗ ਨੂੰ ਕੌਣ ਜਲਾਏਗਾ? ਸਾਥੀ, ਉਹ ਮਲਾਕੀ ਨਬੀ ਦੀ ਕਿਤਾਬ ਦੇ 4 ਬਾਬ ਦੀ 1ਵੀਂ ਆਇਤ ਵਿੱਚ ਲਿਖਿਆ ਹੈ, ਕਿਉਂ ਜੋ ਉਹ ਦਿਨ ਆਉਂਦਾ ਹੈ ਜਿਹੜੇ ਪੱਠੀ ਦੀ ਅੱਗ ਦੇ ਵਾਂਗੂ ਰਾਖ ਹੋ ਜਾਣਗੇ। ਉਸ ਵੇਲੇ ਸਾਰੇ ਮਗਰੂਰ ਅਤੇ ਬਦਕਾਰ ਕੱਖ ਦੇ ਵਾਂਗੂ ਹੋਣਗੇ ਅਤੇ ਉਹ ਦਿਨ ਉਹਨਾਂ ਨੂੰ ਇਸ ਤਰ੍ਹਾਂ ਜਲਾਏਗਾ ਜਿਵੇਂ ਦਰਖਤ ਜੜ੍ਹ ਤੋਂ ਖਤਮ ਹੋ ਜਾਂਦਾ ਹੈ। ਖੁਦਾਵੰਦ ਖੁਦਾ ਫਰਮਾਉਂਦਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ, ਬਾਈਬਲ ਮੁਕੱਦਸ ਦੇ ਇਸ ਹਵਾਲੇ ਦੇ ਮੁਤਾਬਿਕ ਜਿਹੜੇ ਲੋਕ ਜਲਾਏ ਜਾਣਗੇ, ਜਲ ਜਾਣਗੇ, ਉਹ ਰਾਖ ਹੋ ਜਾਣਗੇ, ਸਾਹ ਹੋ ਜਾਣਗੇ। ਅਤੇ ਪਤਰਸ ਰਸੂਲ ਦਾ ਦੂਜਾ ਖੱਤ ਇਹਦੇ 3 ਬਾਬ ਦੀ 7ਵੀਂ ਆਇਤ ਦੇ ਮੁਤਾਬਿਕ, ਯਾਦ ਰੱਖੋ ਕਿ ਜਹਨਮ ਇਹ ਜ਼ਮੀਨ ਬਣ ਜਾਏਗੀ ਜਿੱਥੇ ਅਸੀਂ ਰਹਿੰਦੇ ਪਏ ਹਾਂ, ਇਹੀ ਅੱਗ ਦੀ ਝੀਲ ਹੋਏਗੀ, ਇਹੀ ਜਗ੍ਹਾ ਜਹਨਮ ਹੋਏਗੀ। ਕਿਉਂਕਿ ਪਾਕ ਕਲਾਮ ਵਿੱਚ ਲਿਖਿਆ ਕਿ ਉਸ ਵੇਲੇ ਆਸਮਾਨ ਅਤੇ ਜ਼ਮੀਨ ਜਿਹੜੇ ਕਿ ਉਹਦੇ ਕਲਾਮ ਦੇ ਜ਼ਰੀਏ ਨਾਲ ਰੱਖੇ ਗਏ ਨੇ, ਜਲਾਏ ਜਾਣਗੇ। ਸੋ ਸਾਥੀਓ, ਯਾਦ ਰੱਖੋ, ਇਹ ਜ਼ਮੀਨ ਜਲ ਜਾਏਗੀ। ਸੋ ਇਹ ਜ਼ਮੀਨ ਹੀ ਜਹਨਮ ਬਣੇਗੀ, ਅੱਗ ਦੀ ਝੀਲ ਬਣੇਗੀ। ਤੇ ਖੁਦਾਵੰਦ ਸਾਡਾ ਖੁਦਾ ਜਿਹੜਾ ਕਿ ਬਸਮ ਕਰਨ ਵਾਲੀ ਅੱਗ ਏ ਉਹ ਇਸ ਜ਼ਮੀਨ ਨੂੰ ਜਲਾ ਦੇਵੇਗਾ ਤੇ ਜੋ ਕੁਝ ਜ਼ਮੀਨ ਤੇ ਹੈ ਵੇ ਸਭ ਕੁਝ ਮਕਾ ਦੇਵੇਗਾ, ਖਤਮ ਕਰ ਦੇਵੇਗਾ। ਮਲਾਕੀ ਨਬੀ ਦੀ ਕਿਤਾਬ ਦੇ ਚੌਥੇ ਬਾਬ ਦੀ ਤੀਜੀ ਹੱਥ ਵਿੱਚ ਲਿਖਿਆ ਹੋਇਆ ਹੈ ਕਿ ਸਰੀਰ ਬਰਬਾਦ ਹੋ ਜਾਣਗੇ, ਉਹ ਪੈਰਾਂ ਥੱਲੇ ਰਾਖ ਹੋ ਜਾਣਗੇ, ਖੁਦਾਵੰਦ ਖੁਦਾ ਫਰਮਾਉਂਦਾ ਹੈ। ਸੋ ਮੇਰੇ ਸਾਥੀਓ, ਬਦਕਾਰ ਰਾਖ ਹੋ ਜਾਣਗੇ, ਉਹ ਹਮੇਸ਼ਾ ਹਮੇਸ਼ਾ ਦੇ ਲਈ ਨਹੀਂ ਜਲਦੇ ਰਹਿਣਗੇ, ਕਿਉਂਕਿ ਖੁਦਾਵੰਦ ਸਾਡਾ ਖੁਦਾ ਮੁਹੱਬਤ ਕਰਨ ਵਾਲਾ ਹੈ। ਉਹ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਤੋਂ ਬਚਾਉਂਦਾ ਹੈ, ਉਹ ਸਰੀਰ ਦੀ ਹਲਾਕਤ ਤੋਂ ਵੀ ਖੁਸ਼ ਨਹੀਂ ਹੁੰਦਾ। ਯਹੋਨਾ ਦੀ ਅੰਜੀਲ ਦੇ 3 ਬਾਬ ਦੀ 16ਵੀਂ ਆਇਤ ਵਿੱਚ ਲਿਖਿਆ ਹੈ ਕਿ ਖੁਦਾ ਨੇ ਦੁਨੀਆ ਦੇ ਨਾਲ ਇਸ ਤਰ੍ਹਾਂ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ, ਤਾਂ ਕਿ ਜਿਹੜਾ ਕੋਈ ਵੀ ਉਹਦੇ 'ਤੇ ਇਮਾਨ ਲਿਆਏ ਹਲਾਕ ਨਾ ਹੋਏ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏ। ਸਮਸੀ ਵਿੱਚ ਮੇਰੇ ਸਾਥੀਓ, ਖੁਦਾਵੰਦ ਸਾਡਾ ਖੁਦਾ ਸਾਡੇ ਨਾਲ ਪਿਆਰ ਕਰਦਾ ਹੈ, ਉਹ ਗੁਨਾਹ ਤੋਂ ਅਤੇ ਨਫ਼ਰਤ ਕਰਦਾ ਹੈ ਪਰ ਗੁਨਾਹਗਾਰ ਦੇ ਨਾਲ ਪਿਆਰ ਕਰਦਾ ਹੈ। ਯਹੂਦਾ ਦੇ ਖੱਤ ਦੇ 1 ਬਾਬ ਦੀ 7ਵੀਂ ਆਇਤ ਵਿੱਚ ਸਦੂਮ ਅਤੇ ਅਮੂਰਾ ਦੀ ਮਿਸਾਲ ਦਿੱਤੀ ਗਈ ਹੈ, ਅਤੇ ਅਸੀਂ ਇਸ ਗੱਲ ਤੋਂ ਵਾਕਿਫ ਹਾਂ ਕਿ ਸਦੂਮ ਅਤੇ ਅਮੂਰਾ ਵਿੱਚ ਰਾਸਤਬਾਜ਼ ਲੋਕ ਨਹੀਂ ਜਲਾਏ ਗਏ ਸਨ, ਉਹ ਨਹੀਂ ਜਲੇ ਸਨ, ਬਲਕਿ ਲੂਤ ਅਤੇ ਉਹਦੀ 2 ਬੇਟੀਆਂ ਜ਼ਿੰਦਾ ਸਲਾਮਤ ਉੱਥੋਂ ਨਿਕਲੀਆਂ। ਬੇਸ਼ੱਕ ਲੂਤ ਦੀ ਬੀਵੀ ਵੀ ਨਿਕਲੀ ਸੀ, ਪਰ ਉਹ ਰਸਤੇ ਵਿੱਚ ਜਦੋਂ ਉਹਨੇ ਪਿੱਛੇ ਮੁੜ ਕੇ ਵੇਖਿਆ, ਉਹ ਨਮਕ ਦਾ ਸਤੂਨ ਬਣ ਗਈ। ਸੋ ਸਦੂਮ ਅਤੇ ਅਮੂਰਾ ਇੱਕ ਜ਼ਿੰਦਾ ਮਿਸਾਲ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਜਿਵੇਂ ਸਦੂਮ ਅਤੇ ਅਮੂਰਾ 'ਤੇ ਆਸਮਾਨ ਤੋਂ ਅੱਗ ਨਾਜ਼ਿਲ ਹੋਈ ਸੀ ਅਤੇ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ, ਉਸੇ ਤਰ੍ਹਾਂ ਖੁਦਾ ਦੁਨੀਆਂ ਦੇ ਆਖਰ ਵਿੱਚ ਸਦੂਮ ਅਤੇ ਅਮੂਰਾ ਦੇ ਵਾਂਗੂ ਇਸ ਦੁਨੀਆਂ ਨੂੰ ਤਬਾਹ ਕਰ ਦੇਵੇਗਾ, ਰਾਖ ਕਰ ਦੇਵੇਗਾ, ਜਲਾ ਦੇਵੇਗਾ। ਮਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ 5 ਬਾਬ ਦੀ 46ਵੀਂ ਆਇਤ ਵਿੱਚ ਲਿਖਿਆ ਹੈ ਕਿ ਬਦਕਾਰ ਹਮੇਸ਼ਾ ਦੀ ਸਜ਼ਾ ਪਾਣਗੇ ਪਰ ਰਾਸਤਬਾਜ਼ ਹਮੇਸ਼ਾ ਦੀ ਜ਼ਿੰਦਗੀ। ਸੁਮਸੀ ਵਿੱਚ ਮੇਰੇ ਸਾਥੀਓ, ਜਹੰਨਮ ਦੀ ਅੱਗ ਅਬਦੀ ਸਜ਼ਾ ਜਾਂ ਅਬਦੀ ਅੱਗ ਨਹੀਂ ਹੈ, ਬਲਕਿ ਅਸੀਂ ਵੇਖਦੇ ਹਾਂ ਕਿ ਜਹੰਨਮ ਦੀ ਅੱਗ ਉਸ ਵੇਲੇ ਤੱਕ ਜਲਦੀ ਰਹੇਗੀ ਜਦ ਤੱਕ ਇਨਸਾਨ ਮੁਕੰਮਲ ਤੌਰ 'ਤੇ ਖਤਮ ਨਾ ਹੋ ਜਾਏ, ਉਹ ਇਨਸਾਨ ਜਿਹਨੇ ਤੌਬਾ ਨਹੀਂ ਕੀਤੀ, ਜਿਹਨੇ ਖੁਦਾ ਨੂੰ ਨਹੀਂ ਜਾਣਿਆ, ਜਿਹਨੇ ਆਪਣੀ ਮਰਜ਼ੀ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨਾ ਪਸੰਦ ਕੀਤਾ, ਜਿਹਨੇ ਇਹ ਗੱਲ ਕਹੀ ਕਿ ਇਹ ਜੱਗ ਮਿੱਠਾ ਅਤੇ ਅਗਲਾ ਕਿੰਨੇ ਡਿੱਠਾ। ਅਸੀਂ ਕਹਿੰਦੇ ਕਿ ਅੱਜ ਜਦੋਂ ਲੋਕਾਂ ਨੂੰ ਕਿਹਾ ਜਾਂਦਾ ਕਿ ਉਹ ਤੌਬਾ ਕਰਨ, ਮਸੀਹ ਦੇ ਵੱਲ ਆ ਜਾਣ, ਤਾਂ ਅਸੀਂ ਕਹਿੰਦੇ ਕਿ ਉਹ ਲੋਕ ਇਸ ਗੱਲ ਨੂੰ ਸੰਜੀਦਗੀ ਨਾਲ ਨਹੀਂ ਲੈਂਦੇ, ਬਲਕਿ ਉਹ ਆਪਣੇ ਆਰਾਮਾਂ 'ਤੇ ਚੱਲਦੇ ਰਹਿੰਦੇ ਨੇ। ਸੋ ਇਸ ਲਈ ਮਸੀਹ ਵਿੱਚ ਮੇਰੇ ਸਾਥੀਓ, ਸਰੀਰਾਂ ਦਾ ਜਿਹੜਾ ਅੰਜਾਮ ਹੈ ਉਹ ਖਾਤਮਾ ਹੈ, ਉਹ ਮੌਤ ਹੈ, ਅੱਗ ਦੇ ਨਾਲ ਉਹ ਖਤਮ ਕੀਤੇ ਜਾਣਗੇ, ਜਲਾਏ ਜਾਣਗੇ, ਉਹਨਾਂ ਦਾ ਨਾਮ ਨਿਸ਼ਾਨ ਮਿਟ ਜਾਏਗਾ, ਉਹ ਰਾਖ ਹੋ ਜਾਣਗੇ, ਅਤੇ ਖੁਦਾ ਸ਼ੈਤਾਨ ਨੂੰ ਵੀ ਮੁਕੰਮਲ ਤੌਰ ਨਾਲ ਬਰਬਾਦ ਕਰ ਦੇਗਾ, ਖਤਮ ਕਰ ਦੇਗਾ। ਸਾਥੀਓ, ਇੱਥੇ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹਾਂਗਾ, ਉਹ ਇਹ ਵੀ ਕਿ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਪਾਕਲਾਮ ਵਿੱਚ ਫਿਰ ਇਹ ਕਿਉਂ ਲਿਖਿਆ ਹੈ ਕਿ ਉਹ ਕਦੀ ਅੱਗ ਨਹੀਂ ਬੁਝੇਗੀ। ਸਾਥੀਓ, ਮਰਕਜ਼ ਦੀ ਅੰਜੀਲ ਦੇ 9 ਬਾਬ ਦੀ 44ਵੀਂ ਆਇਤ ਵਿੱਚ ਲਿਖਿਆ ਹੋਇਆ ਕਿ ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰੇਗਾ ਅਤੇ ਅੱਗ ਨਹੀਂ ਬੁਝੇਗੀ। ਯਾਦ ਰੱਖੋ, ਨਾ ਬੁਝਣ ਵਾਲੀ ਅੱਗ ਉਹ ਹੈ ਜਿਹਨੂੰ ਕੋਈ ਇਨਸਾਨ ਨਹੀਂ ਬੁਝਾ ਸਕਦਾ। ਇਸ ਗੱਲ ਤੋਂ ਇਹ ਮੁਰਾਦ ਹੈ, ਜਦੋਂ ਅਸੀਂ ਪਾਕਲਾਮ ਵਿੱਚ ਇਹ ਪੜ੍ਹਦੇ ਹਾਂ ਕਿ ਉਹ ਅੱਗ ਨਹੀਂ ਬੁਝੇਗੀ, ਇਸ ਤੋਂ ਮੁਰਾਦ ਇਹ ਵੇ ਕਿ ਕੋਈ ਇਨਸਾਨ ਉਸ ਅੱਗ ਨੂੰ ਨਹੀਂ ਬੁਝਾ ਸਕਦਾ, ਬਲਕਿ ਸਿਰਫ ਤੇ ਸਿਰਫ ਖੁਦਾ ਬੁਝਾਉਣ ਦੀ ਕੁਦਰਤ ਰੱਖਦਾ ਹੈ। ਜਿਵੇਂ ਕਿ ਅਸੀਂ ਯਰਮ ਨਬੀ ਦੀ ਕਿਤਾਬ ਦੇ 17ਵੇਂ ਬਾਬ ਦੀ 27ਵੀਂ ਆਇਤ ਵਿੱਚ ਇਹ ਕਲਾਮ ਪਾਉਂਦੇ ਹਾਂ, ਖੁਦਾ ਨੇ ਕਿਹਾ ਕਿ ਅਗਰ ਤੁਸੀਂ ਮੇਰੀ ਨਹੀਂ ਸੁਣੋਗੇ, ਸਬਤ ਦਿਨ ਨੂੰ ਮੁਕੱਦਸ ਨਹੀਂ ਜਾਣੋਗੇ, ਤੇ ਉਸ ਦਿਨ ਬੋਝ ਉਠਾਓਗੇ, ਤੇ ਮੈਂ ਤੁਹਾਡੇ ਫਾਟਕਾਂ ਤੇ ਅੱਗ ਲਗਾ ਦੇਵਾਂਗਾ, ਤੇ ਉਹ ਸਭ ਕੁਝ ਬਸਮ ਕਰ ਦੇਗੀ ਤੇ ਹਰਗਿਜ਼ ਨਹੀਂ ਬੁਝੇਗੀ। ਸਮਸੀ ਵਿੱਚ ਮੇਰੇ ਸਾਥੀਓ, ਇਹ ਅਲਾਮਤੀ ਤੌਰ ਨਾਲ ਗੱਲ ਕਹੀ ਗਈ ਸੀ ਕਿ ਅੱਜ ਤੱਕ ਉਹ ਅੱਗ ਯਰੂਸ਼ਲਮ ਵਿੱਚ ਜਲਦੀ ਪਈ ਹੈ, ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸੋ ਯਾਦ ਰੱਖੋ ਕਿ ਖੁਦਾ ਅਬਲੀਸ ਨੂੰ, ਸਰੀਰਾਂ ਨੂੰ ਜਲਾ ਦੇਵੇਗਾ, ਖਤਮ ਕਰ ਦੇਵੇਗਾ, ਤੇ ਜਦੋਂ ਉਹ ਰਾਖ ਹੋ ਜਾਣਗੇ ਉਸ ਵੇਲੇ ਖੁਦਾ ਸਭ ਕੁਝ ਨਵਾਂ ਬਣਾ ਦੇਗਾ, ਸਭ ਕੁਝ ਨਵਾਂ ਕਰ ਦੇਗਾ। ਸੋ ਸਾਨੂੰ ਤੇ ਖੁਦਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਉਹ ਸਾਡੇ ਨਾਲ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ, ਤੇ ਉਹ ਇਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਉਹਦੇ ਨਾਲ ਰਹੀਏ, ਉਹਦੀ ਕੁਰਬਤ ਵਿੱਚ ਰਹੀਏ, ਉਹਦੇ ਨਾਂ ਨੂੰ ਇੱਜ਼ਤ ਜਲਾਲ ਦੇਈਏ। ਸੋ ਆਓ ਸਾਥੀਓ, ਅਸੀਂ ਅੱਜ ਇਸ ਗੱਲ ਨੂੰ ਜਾਣੀਏ ਕਿ ਜਿਹੜੀ ਜਹੰਨਮ ਦੀ ਅੱਗ ਹੈ ਉਹ ਖੁਦਾ ਨੇ ਸਰੀਰਾਂ ਵਾਸਤੇ, ਬਦਕਾਰਾਂ ਵਾਸਤੇ, ਜਿਹੜੇ ਤੌਬਾ ਨਹੀਂ ਕਰਦੇ, ਜਿਹੜੇ ਖੁਦਾ ਦੀ ਇਬਾਦਤ ਨਹੀਂ ਕਰਦੇ, ਖੁਦਾ ਦਾ ਸ਼ੁਕਰ ਅਦਾ ਨਹੀਂ ਕਰਦੇ, ਖੁਦਾ ਨੇ ਇਹ ਜਹੰਨਮ ਦੀ ਅੱਗ ਉਹਨਾਂ ਲਈ ਰੱਖੀ ਹੈ, ਅਬਲੀਸ ਦੇ ਲਈ ਰੱਖੀ ਹੈ। ਪਰ ਜਿਹੜੇ ਉਹਦੀ ਇਬਾਦਤ ਕਰਦੇ ਨੇ, ਉਹਦੀ ਪੈਰਵੀ ਕਰਦੇ ਨੇ, ਉਹਦੇ ਕਲਾਮ 'ਤੇ ਚੱਲਦੇ ਨੇ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖਦੇ ਨੇ, ਜਿਹੜੇ ਉਸ ਤੋਂ ਦੁਆ ਕਰਦੇ ਨੇ, ਖੁਦਾ ਉਹਨਾਂ ਨੂੰ ਆਪਣੇ ਫਜ਼ਲ ਦੇ ਨਾਲ ਬਚਾ ਲਵੇਗਾ, ਖੁਦਾ ਉਹਨਾਂ ਨੂੰ ਆਪਣੀ ਬਾਦਸ਼ਾਹੀ ਵਿੱਚ ਲੈ ਜਾਵੇਗਾ, ਜਿੱਥੇ ਉਹ ਖੁਦਾ ਆਪਣੇ ਖੁਦਾ ਦੇ ਨਾਲ ਹਮੇਸ਼ਾ ਰਹਿਣਗੇ। ਅਵਸੀ ਵੀ ਖੁਦਾ ਦੀ ਇਸ ਮਸੀਹ ਨੂੰ ਕਹੀਏ ਕਿ ਆ ਯਸੂ, ਅਸੀਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦੇ ਹਾਂ, ਇਸ ਲਈ ਤੂੰ ਸਾਨੂੰ ਆਪਣੇ ਫਜ਼ਲ ਦੇ ਨਾਲ ਬਚਾ ਲੈ, ਕਿਉਂਕਿ ਤੂੰ ਸਾਨੂੰ ਬਚਾਉਣ ਦੀ ਕੁਦਰਤ ਰੱਖਦਾ ਹੈ। ਸੋ ਖੁਦਾ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ ਤੇ ਖੁਦਾਮ ਸਾਨੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ ਤਾਂ ਕਿ ਅਸੀਂ ਖੁਦਾਮ ਆਪਣੇ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਉਹਦੀ ਪੂਰੀ ਪੈਰਵੀ ਕਰੀਏ, ਤਾਂ ਕਿ ਅਸੀਂ ਹਲਾਕਤ ਤੋਂ ਬਚ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵੱਲ ਬਣੀਏ। ਕਿਉਂਕਿ ਲਿਖਿਆ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਮਾਂ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਵੇਗਾ। ਖੁਦਾਮ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ, ਤੇਰੀ ਤਾਰੀਫ਼ ਕਰਦੇ ਹਾਂ ਤੇਰੇ ਕਲਾਮ ਦੇ ਲਈ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਇਹ ਖੁਦਾਮ ਦਾ ਜੈਸਾ ਇਸ ਗੱਲ ਨੂੰ ਜਾਣੀ ਹੈ ਕਿ ਜਿਹੜੀ ਜਹਨਮ ਦੀ ਅੱਗ ਹੈ ਉਹ ਸਰੀਰਾਂ ਵਾਸਤੇ ਵੇ, ਉਹ ਅਬਲੀਸ ਵਾਸਤੇ ਵੇ, ਪਰ ਜਿਹੜੇ ਲੋਕ ਅਬਲੀਸ ਦੇ ਨਾਲ ਸਰੀਰਾਂ ਦੇ ਨਾਲ ਮਿਲ ਜਾਣਗੇ ਉਹ ਇਸ ਅੱਗ ਤੋਂ ਨਹੀਂ ਬਚ ਸਕਣਗੇ। ਇਹ ਖੁਦਾਮ ਤੂੰ ਗੁਨਾਹ ਨੂੰ, ਸ਼ੈਤਾਨ ਨੂੰ, ਸਰੀਰਾਂ ਨੂੰ ਆਸਮਾਨੀ ਅੱਗ ਦੇ ਨਾਲ ਮਿਟਾ ਦੇਵੇਂਗਾ, ਸਭ ਕੁਝ ਖਤਮ ਕਰਕੇ ਨਵਾਂ ਆਸਮਾਨ ਨੇ ਜ਼ਮੀਨ ਨੂੰ ਕਾਇਮ ਕਰੇਗਾ, ਤਾਂ ਕਿ ਤੇਰੇ ਲੋਕ, ਰਾਸਤਬਾਜ਼ ਲੋਕ, ਵਫ਼ਾਦਾਰ ਲੋਕ ਹਮੇਸ਼ਾ ਅਬਦੁਲਬਾਦ ਤੇਰੇ ਨਾਲ ਰਹਿ ਸਕਣ। ਇਹ ਖੁਦਾਵੰਦ ਸਾਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ। ਸਾਡੀ ਜ਼ਿੰਦਗੀ ਵਿੱਚ, ਖਾਨਦਾਨਾਂ ਵਿੱਚ, ਜਿੱਥੇ ਵੀ ਨਾਰਾਜ਼ਗੀ, ਗੁਨਾਹ, ਨਪਾਕੀ, ਗਲਤੀ ਖਤਾ ਪਾਈ ਜਾਂਦੀ, ਉਹਨੂੰ ਦੂਰ ਫਰਮਾ। ਸਾਨੂੰ ਪਾਕ ਸਾਫ਼ ਕਰ, ਕਾਮਿਲ ਬਣਾ ਤੇ ਆਪਣੇ ਕਲਾਮ ਤੇ ਅਮਲ ਕਰਨ ਦੀ ਤੌਫੀਕ ਬਖਸ਼। ਇਹ ਖੁਦਾਵੰਦ, ਅੱਜ ਦਾ ਇਹ ਕਲਾਮ ਸਾਡੀ ਜ਼ਿੰਦਗੀ ਵਿੱਚ ਫਲਦਾਰ ਸਾਬਿਤ ਹੋਏ। ਇਸ ਕਲਾਮ ਦੇ ਸਿਲੇ ਨਾਲ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਤੇਰੀ ਬਰਕਤ ਹੋਏ, ਇਹਨਾਂ ਦੀ ਜ਼ਿੰਦਗੀਆਂ ਚੋਂ, ਖਾਨਦਾਨਾਂ ਚੋਂ ਬਿਮਾਰੀਆਂ ਦੂਰ ਹੋ ਜਾਣ ਤੇ ਤੇਰੀ ਨਜਾਤ ਹਮੇਸ਼ਾ ਇਹਨਾਂ ਦੀਆਂ ਜ਼ਿੰਦਗੀਆਂ ਵਿੱਚ ਤੇ ਖਾਨਦਾਨਾਂ ਵਿੱਚ ਸਕੂਨਤ ਕਰੇ। ਖੁਦਾਮ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।